गुर कै शब्द पछाणिए दुख हौं मैं विच्चों जाए।
साहिब सतगुरु सच्चे पातशाह फरमाउंदे ने भाई गुरु के शब्द द्वारा इस गल की पछाण की जाती है भी जो कुछ करदा करौंदा ओह ते अकाल पुरख वाहिगुरु परमेशर है। ते जदों गुरु के शब्द द्वारा इस गल की पछाण कर लईए हुक्मै अंदर सब को बाहर हुक्म न कोए नानक हुक्मै जे बुझै ता होमै कह न कोए दुख होमै विचों गुआए ते फिर अपने मन विचों होमै दे दुख नूं ए जीव गुआ दिंदा है।
सतगुर सेवन आपना हौ तिन कै लागौ पाए।
साहिब सतगुरु सच्चे पातशाह फरमाउंदे ने भाई जिहड़े गुरमुख प्यारे अपने सतगुरु की सेवा करदे ने हौ तिन कै लागौ पाए असीं उहनां गुरसिखां दे चरणी लगदे हाँ छछा शोहरे दास तुम्हारे दास दासन के पानी हारे छछा शार हो तेरे संता अपनी कृपा करो भगवंता। जदों असीं दासां दे दास बन के रवांगे ते इहदे नाल ही सानू सब गुरु दीआं नियामतां बख्शां प्राप्त होणगीआं।
नानक दर सच्चै सचियार है हौ तिन बलिहार जाओ।
साहिब सतगुरु सच्चे पातशाह फरमाउंदे ने भाई जिहड़े सतगुरु की सेवा करदे हन ओह वाहिगुरु की सच्ची दरगाह दे विच भी सचियार हुंदे ने। हौ तिन बलिहारै जाऊं असीं उहनां तों बलिहार जाने हाँ जिन जपिया तिसको बलिहार तिसका संग तरह संसार कहो नानक प्रभ लोचा पूर संत जना की बांछो तूर। असीं उहनां तों बलिहार ही जा सकदे हाँ होर ते कुछ नहीं कर सकदे।
श्री राग महला तीजा जे वेला वक्त विचारी है ਤਾਂ ਕਿਤ ਵੇਲਾ ਭਗਤ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਸਾਡਾ ਇੱਕ ਹੋਰ ਵੀ ਭੁਲੇਖਾ ਦੂਰ ਕਰਦੇ ਹਨ। ਬਹੁਤ ਸਾਰੇ ਗੁਰਸਿੱਖ ਮਾਈ ਭਾਈ ਅਕਸਰ ਇਹ ਸਵਾਲ ਪੁੱਛਦੇ ਨੇ ਦੱਸੋ ਜੀ ਭਗਤੀ ਕਰਨ ਦਾ ਕਿਹੜਾ ਢੁਕਵਾਂ ਸਮਾਂ ਹੈ, ਕਿਹੜੇ ਵੇਲੇ ਬਾਣੀ ਪੜ੍ਹੀਏ, ਕਿਹੜੇ ਵੇਲੇ ਸਿਮਰਨ ਕਰੀਏ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ ਮੇਰੇ ਮਨ ਹਰ ਕਾ ਨਾਮ ਤੇ ਆਏ ਕਿ ਇਹ ਮੇਰੇ ਮਨ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਆ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ। ਸਾਚੀ ਭਗਤ ਤਾਂ ਥੀ ਹੈ ਜਾਂ ਹਰ ਵਸੈ ਮਨ ਆਏ, ਜਦੋਂ ਸਿਮਰਨ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਤੇਰੇ ਮਨ ਵਿੱਚ ਵਸ ਗਿਆ ਤੇ ਤਾਂ ਹੀ ਤੇਰੀ ਭਗਤੀ ਸੱਚੀ ਭਗਤੀ ਹੋ ਸਕਦੀ ਹੈ। ਸਾਚੀ ਦਾ ਅਰਥ ਸੱਚੀ ਵੀ, ਸਾਚੀ ਦਾ ਅਰਥ ਸਫਲੀ ਵੀ ਹੈ। ਸਾਚੀ ਭਗਤ ਤਾਂ ਥੀ ਹੈ, ਤੇਰੀ ਕੀਤੀ ਭਗਤੀ ਤਾਂ ਸਫਲ ਹੋ ਸਕਦੀ ਹੈ ਜੇ ਸਿਮਰਨ ਕਰਦਿਆਂ ਭਗਤੀ ਕਰਦਿਆਂ ਵਾਹਿਗੁਰੂ ਆਪ ਆ ਕੇ ਤੇਰੇ ਮਨ ਵਿੱਚ ਵਸ ਜਾਵੇ। ਅਤੇ ਫਿਰ ਭਾਈ ਉਹ ਸੱਚੀ ਭਗਤੀ ਤਾਂ ਹੁੰਦੀ ਜੇ ਹਰ ਵੇਲੇ ਸਿਮਰਨ ਕਰਾਂਗੇ, ਜੇ ਵੇਲਾ ਵਕਤ ਵਿਚਾਰੀ ਹੈ, ਜੇ ਵੇਲੇ ਅਤੇ ਵਕਤ ਦੀ ਵਿਚਾਰ ਕਰਨ ਲੱਗ ਪਏ ਤਾਂ ਕਿਤ ਵੇਲਾ ਭਗਤ ਹੋਏ। ਤਾਂ ਦੱਸੋ ਵੀ ਕਿਹੜਾ ਵੇਲਾ ਭਗਤੀ ਦਾ ਹੋਵੇਗਾ? ਇਹਦੇ ਬਾਰੇ ਸਪਸ਼ਟ ਉੱਤਰ ਇਹੀ ਹੈ ਭਈ ਜਦੋਂ ਵੀ ਸਮਾਂ ਮਿਲੇ ਉਸ ਵੇਲੇ ਹੀ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਨਿਤਨੇਮ ਅਤੇ ਸਿਮਰਨ ਕਰਨਾ ਚਾਹੀਦਾ ਹੈ। ਹਾਂ, ਕੁਝ ਸਤਿਗੁਰੂ ਮਹਾਰਾਜ ਨੇ ਸਾਡੇ ਲਈ ਅਸੂਲ ਬਣਾਏ ਨੇ ਵੀ ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਨੇ ਇਸ਼ਨਾਨ ਕਰਨਾ ਅਤੇ ਸਿਮਰਨ ਕਰਨਾ ਅਤੇ ਨਿਤਨੇਮ ਕਰਨਾ ਹੈ, ਕਿਉਂਕਿ ਇਹ ਸਤਿਗੁਰੂ ਦਾ ਹੀ ਆ ਨਾ ਹੁਕਮ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਚਾ ਲਾਂਗੇ ਉੱਠ ਨਾਮ ਜਪ ਨਿਸਬਾਸਰ ਆਰਾਧ ਕਾਰਾ ਤੁਜਾ ਨਾ ਵਿਆਪੀ ਨਾਨਕ ਮਿਟੈ ਉਪਾਧ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਗੁਰਸਿੱਖ ਮਾਈ ਭਾਈ ਦਾ ਫਰਜ਼ ਬਣਦਾ। ਹੁਣ ਇੱਥੇ ਆ ਕੇ ਇੱਕ ਸਵਾਲ ਇਹ ਹੁੰਦਾ ਹੈ ਵੀ ਜਿਹੜੇ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਨਹੀਂ ਪਾਠ ਨਿਤਨੇਮ ਕਰ ਸਕਦੇ ਤਾਂ ਫਿਰ ਉਹ ਕੀ ਕਰਨ? ਉਹਨਾਂ ਲਈ ਸਤਿਗੁਰੂ ਦਾ ਹੁਕਮ ਹੈ ਜਦੋਂ ਵੀ ਸਮਾਂ ਮਿਲੇ ਤਾਂ ਉਸ ਵੇਲੇ ਬਾਣੀ ਪੜ੍ਹ ਲਵੋ। ਸਿਮਰਨ ਦਾ ਭਗਤੀ ਦਾ ਕੋਈ ਨਿਯਤ ਸਮਾਂ ਨਹੀਂ ਹੈ। ਜਿਨ੍ਹਾਂ ਨੇ ਹੁਣ ਅੱਠੇ ਪਹਿਰ ਹੀ ਬਾਣੀ ਪੜ੍ਹਨੀ ਹੈ, ਅੱਠੇ ਪਹਿਰ ਹੀ ਸਿਮਰਨ ਕਰਨਾ ਹੈ ਅਤੇ ਉਹਨਾਂ ਲਈ ਸਮੇਂ ਦੀ ਕੋਈ ਵਿਚਾਰ ਰਹਿ ਹੀ ਨਹੀਂ ਜਾਂਦੀ। ਇਸੇ ਲਈ ਹਜ਼ੂਰ ਕਹਿੰਦੇ ਜੇ ਭਾਈ ਵੇਲੇ ਅਤੇ ਵਕਤ ਹੀ ਵਿਚਾਰ ਕਰੀਏ ਵੀ ਕਿ ਆਪਾਂ ਹੁਣ ਗੁਰਸਿੱਖੀ ਦਾ ਅਸੂਲ ਤਾਂ ਹੈ ਅੰਮ੍ਰਿਤ ਵੇਲੇ ਦਾ, ਅਤੇ ਕਈ ਲੋਕ ਜਿਹੜੀ ਪਹਿਲੀ ਰਾਤ ਹੈ ਉਹਦੇ ਵਿੱਚ ਵੀ ਕਈ ਭਗਤੀ ਕਰਦੇ ਨੇ, ਕਈ ਮੁਸਲਮਾਨ ਉਹ ਪਹਿਲੇ ਪਹਿਰ ਦੇ ਵਿੱਚ, ਰਾਤ ਦੇ ਪਹਿਲੇ ਪਹਿਰ ਵਿੱਚ ਭਗਤੀ ਕਰਦੇ ਨੇ। ਅਤੇ ਗੁਰਸਿੱਖੀ ਦਾ ਨਿਤਨੇਮ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ, ਪਰ ਹਜ਼ੂਰ ਕਹਿੰਦੇ ਨੇ ਜੇ ਵੇਲੇ ਅਤੇ ਵਕਤ ਦੀ ਵਿਚਾਰ ਕਰਨ ਲੱਗ ਪਏ ਵੀ ਦਿਨ ਵੇਲੇ ਭਗਤੀ ਕਰੀਏ ਜਾਂ ਰਾਤ ਵੇਲੇ ਭਗਤੀ ਕਰੀਏ, ਤਾਂ ਕਿਤ ਵੇਲਾ ਭਗਤ ਹੋਏ ਕੋਈ ਇਸ ਗੱਲ ਦਾ ਜਵਾਬ ਦੇਵੇ ਕਿਹੜਾ ਸਮਾਂ ਭਗਤੀ ਲਈ ਢੁਕਵਾਂ ਹੋ ਸਕਦਾ, ਭਾਵ ਕੋਈ ਸਮਾਂ ਵੀ ਭਗਤੀ ਕਰਨ ਵਾਸਤੇ ਯੋਗ ਹੈ, ਅਸੀਂ ਕਿਸੇ ਵੀ ਸਮੇਂ ਵਾਹਿਗੁਰੂ ਦੀ ਭਗਤੀ ਕਰਾਂਗੇ, ਇਹਦੇ ਨਾਲ ਸਮਾਂ ਸਫਲ ਹੋ ਜਾਵੇਗਾ। ਇਸੇ ਲਈ ਹਜ਼ੂਰ ਕਹਿੰਦੇ ਸਮੇਂ ਦੀ ਵਿਚਾਰ ਛੱਡ ਕੇ, ਵੀ ਰਾਤ ਦਾ ਸਮਾਂ ਜਾਂ ਦਿਨ ਦਾ ਸਮਾਂ, ਇਹ ਵਿਚਾਰ ਛੱਡ ਕੇ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪੋ, ਹਰ ਵੇਲੇ ਬਾਣੀ ਪੜ੍ਹਿਆ ਕਰੋ।
ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੰਨ ਦਿਨ ਨਾਮੇ ਰਤੀਆਂ, ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆਂ ਹੋਇਆਂ ਸੱਚੇ ਸੱਚੀ ਸੋਏ, ਵੀ ਸੱਚੇ ਪੁਰਖ ਦੀ ਸੱਚੀ ਹੀ ਸੋਭਾ ਹੁੰਦੀ ਹੈ। ਜਿਹੜਾ ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ ਤਾਂ ਫਿਰ ਉਹੀ ਸਚਿਆਰ ਬਣਦਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਚਿਆਰ ਬਣਨ ਦੇ ਲਈ ਗੁਰੂ ਦਾ ਹੁਕਮ ਮੰਨਣਾ ਜ਼ਰੂਰੀ ਹੈ, ਅਤੇ ਹੁਕਮ ਇਹੀ ਹੈ, ਉਠਤ ਬੈਠਤ ਸੋਵਤ ਨਾਮ, ਸੱਚੇ ਸੱਚੀ ਸੋਏ। ਅਤੇ ਜਿਹੜਾ ਇਸ ਹੁਕਮ ਨੂੰ ਮੰਨ ਲੈਂਦਾ ਉਹੀ ਸਚਿਆਰ ਬਣਦਾ ਹੈ, ਅਤੇ ਫਿਰ ਉਹਦੀ ਸੱਚੀ ਹੀ ਸੋਭਾ ਸੰਸਾਰ ਵਿੱਚ ਹੁੰਦੀ ਹੈ।
ਇੱਕ ਤਿਲ ਪਿਆਰਾ ਵਿਸਰੈ ਭਗਤ ਕਿੰਨੇ ਹੀ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੀ ਅਵਿਰਲ ਭਗਤੀ ਦਾ ਸਾਨੂੰ ਉਪਦੇਸ਼ ਦੇ ਰਹੇ ਹਨ ਭਾਈ। ਜੇ ਇੱਕ ਤਿਲ ਭਰ ਵੀ, ਤਿਲ ਬਹੁਤ ਛੋਟਾ ਹੁੰਦਾ, ਜੇ ਇਹ ਜੇ ਇੱਕ ਅੱਧਾ ਸੈਕਿੰਡ ਵੀ ਉਹ ਪਿਆਰਾ ਵਾਹਿਗੁਰੂ ਪਰਮੇਸ਼ਰ ਸਾਨੂੰ ਭੁੱਲ ਜਾਵੇ ਅਤੇ ਭਗਤ ਕਿਨੇਹੀ ਹੋਏ, ਉਹ ਭਾਈ ਕਿਹੜੀ ਭਗਤੀ ਹੋਈ। ਭਾਵ ਹਰ ਵੇਲੇ ਵਾਹਿਗੁਰੂ ਦੀ ਯਾਦ ਸਾਡੇ ਮਨ ਵਿੱਚ ਰਹਿਣੀ ਚਾਹੀਦੀ ਹੈ। ਅੱਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ ਕਿ ਨਾਮ ਦੇ ਨਾਲ ਭਗਤੀ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਭਾਵੈ ਸਭ ਕੋਈ। ਅਮਲੀ ਨੂੰ ਜਿੰਨਾ ਚਿਰ ਅਮਲ ਨਾ ਮਿਲੇ ਅਤੇ ਉਨਾ ਚਿਰ ਉਹਨੂੰ ਚੈਨ ਨਹੀਂ ਆਉਂਦੀ। ਮੱਛੀ ਨੂੰ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਜਿਉਣਾ ਔਖਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਹੁਣ ਮੱਛੀ ਨੂੰ ਕੋਈ ਇਹ ਗੱਲ ਆਖ ਦੇਵੇ ਤੂੰ ਇੱਕ ਮਿੰਟ ਵੀ ਪਾਣੀ ਤੋਂ ਬਾਹਰ ਆ, ਤਾਂ ਫਿਰ ਉਹ ਕਦੇ ਬਾਹਰ ਆ ਸਕੇਗੀ। ਇੱਕ ਤਿਲ ਪਿਆਰਾ ਵਿਸਰੈ, ਜੇ ਸਾਨੂੰ ਵੀ ਇੱਕ ਤਿਲ ਮਾਤਰ ਵੀ ਪਿਆਰਾ ਪ੍ਰਭੂ ਭੁੱਲੇਗਾ ਤਾਂ ਸਤਿਗੁਰੂ ਕਹਿੰਦੇ ਸਾਡੀ ਭਗਤੀ ਵਿੱਚ ਵਿਘਨ ਹੈ, ਭਗਤ ਕਨੇਹੀ ਹੋਏ, ਫਿਰ ਇਹ ਕਿਹੜੀ ਭਗਤੀ ਹੋਈ। ਜੇ ਇੱਕ ਤਿਲ ਮਾਤਰ ਵੀ ਵਾਹਿਗੁਰੂ ਪਰਮੇਸ਼ਰ ਸਾਨੂੰ ਭੁੱਲ ਜਾਵੇ ਤਾਂ ਫਿਰ ਇਹ ਸਾਡੀ ਭਗਤੀ ਪ੍ਰਵਾਨ ਨਹੀਂ ਹੋ ਸਕਦੀ। ਅਤੇ ਜਿਹੜੀ ਅਨੰਨ ਭਗਤੀ ਹੈ, ਅਵਰਲ ਭਗਤੀ ਹੈ, ਉਹ ਹੈ ਸੁਆਸ ਗ੍ਰਾਸ ਦਾ ਸਿਮਰਨ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਅਤੇ ਉਹ ਭਗਤੀ ਹਰ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ, ਉਸਦਾ ਅਭਿਆਸ ਕਰਨਾ ਚਾਹੀਦਾ ਹੈ।
ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਰਾਤ ਦਿਨ ਲਗਾਤਾਰ ਸਿਮਰਨ ਰੂਪ ਭਗਤੀ ਕਰਦਾ ਹੈ, ਮਨ ਤਨ ਸੀਤਲ ਸਾਚ ਸਿਉ, ਸੱਚੇ ਨਾਮ ਦੇ ਨਾਲ ਜੁੜ ਕੇ ਉਸਦਾ ਮਨ ਵੀ ਅਤੇ ਉਹਦਾ ਤਨ ਵੀ ਐਨ ਠੰਡਾ ਠਾਰ ਹੋ ਜਾਂਦਾ ਹੈ। ਸਾਸ ਨਾ ਬਿਰਥਾ ਕੋਈ, ਹਜ਼ੂਰ ਕਹਿੰਦੇ ਉਹਦਾ ਇੱਕ ਵੀ ਸਵਾਸ ਕਦੇ ਸਿਮਰਨ ਤੋਂ ਬਿਨਾਂ ਖਾਲੀ ਨਹੀਂ ਜਾਂਦਾ। ਇਹ ਅਸਲੀ ਭਗਤੀ ਹੈ ਵੀ ਇੱਕ ਵੀ ਸਵਾਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਖਾਲੀ ਨਾ ਜਾਵੇ।
ਮੇਰੇ ਮਨ ਹਲਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਐ ਜਾਂ ਹਰ ਵਸ ਮਨ ਆਏ। ਰਹਾਉ ਸਹਿਜੇ ਖੇਤੀ ਰਾਹੀ ਹੈ ਸੱਚ ਨਾਮ ਬੀਜ ਪਾਏ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਭਾਈ ਇਹ ਜਿਹੜੀ ਭਗਤੀ ਦੀ ਖੇਤੀ ਹੈ ਨਾ, ਸਹਿਜੇ ਖੇਤੀ ਰਾਹੀ ਹੈ। ਵੀ ਸਹਿਜੇ ਸਹਿਜੇ ਭਗਤੀ ਦੀ ਖੇਤੀ ਨੂੰ ਰਾਹੀਆ ਦਾ ਅਰਥ ਹੈ ਬੀਜਣਾ ਚਾਹੀਦਾ, ਅਤੇ ਸੱਚ ਨਾਮ ਬੀਜ ਪਾਏ, ਇਹਦੇ ਵਿੱਚ ਸੱਚੇ ਨਾਮ ਦਾ ਬੀਜ ਵੀ ਪਾਉਣਾ। ਇਹ ਨਹੀਂ ਹੈ ਵੀ ਇਕੱਲੀ ਆਪਾਂ ਵੀ ਹੋਰ ਸੇਵਾ ਜਾਂ ਪੁੰਨ ਦਾਨ ਹੀ ਕਰਦੇ ਰਹਿਣਾ ਹੈ, ਅਤੇ ਉਹਦੇ ਵਿੱਚ ਨਾਮ ਜਪਣ ਦਾ ਵੀ ਸਮਾਂ ਕੱਢਣਾ, ਹੁਣ ਕਿਰਤ ਕਰਨੀ, ਵੰਡ ਛਕਣਾ, ਅਤੇ ਇਹ ਵੀ ਜ਼ਰੂਰੀ ਹੈ ਗੁਰਸਿੱਖ ਦੇ ਵਾਸਤੇ, ਪਰ ਇਹਦੇ ਨਾਲ ਨਾਮ ਵੀ ਜਪਣਾ ਚਾਹੀਦਾ ਹੈ। ਸਹਿਜੇ ਖੇਤੀ ਰਾਹੀ ਹੈ, ਹਜ਼ੂਰ ਕਹਿੰਦੇ ਭਾਈ ਸਹਿਜੇ ਦਾ ਅਰਥ ਹੈ ਬੜੇ ਸਹਿਜ ਭਾਅ ਦੇ ਵਿੱਚ, ਕੋਈ ਕਾਹਲੀ ਨਹੀਂ ਕਰਨੀ ਅਤੇ ਨਾ ਹੀ ਆਲਸ ਕਰਨੀ ਹੈ। ਬਹੁਤੀ ਕਾਹਲੀ ਅਤੇ ਬਹੁਤੀ ਆਲਸ, ਇਹ ਦੋਵੇਂ ਹੀ ਭਗਤੀ ਦੇ ਦੁਸ਼ਮਣ ਨੇ, ਇਸ ਲਈ ਇਹਨਾਂ ਤੋਂ ਬਚ ਕੇ ਰਹਿਣਾ। ਸਹਿਜੇ ਖੇਤੀ ਰਾਹੀ ਹੈ, ਸਹਿਜ ਵਿੱਚ ਹਰਕਾ ਬਲੋਬਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤੱਤ ਨਾ ਜਾਈ। ਉਹ ਸਹਿਜ ਅਵਸਥਾ ਦੇ ਵਿੱਚ ਇਹ ਭਗਤੀ ਦੀ ਖੇਤੀ ਬੀਜਣੀ ਚਾਹੀਦੀ ਹੈ, ਤੇ ਸੱਚੇ ਨਾਮ ਦਾ ਬੀਜ ਇਹਦੇ ਵਿੱਚ ਪਾਉਣਾ ਚਾਹੀਦਾ ਹੈ।
ਖੇਤੀ ਜੰਮੀ ਅਗਲੇ ਮਨੁਆ ਰਜਾ ਸਹਿਜ ਸੁਭਾਏ।
ਜਦੋਂ ਨਾਮ ਦਾ ਬੀਜ ਪਾ ਕੇ ਅਸੀਂ ਭਗਤੀ ਦੀ ਖੇਤੀ ਨੂੰ ਬੀਜਿਆ, ਤੇ ਫਿਰ ਭਗਤੀ ਦੀ ਖੇਤੀ ਸਰਵਣ ਤੇ ਸਿਮਰਨ ਰੂਪ ਬਹੁਤ ਅਗਲੀ ਦਾ ਅਰਥ ਹੈ ਬਹੁਤ ਸੰਘਣੀ ਇਹ ਪੈਦਾ ਹੋਈ, ਅਤੇ ਮਨੁਆ ਰਜਾ ਸਹਿਜ ਸੁਭਾਏ। ਅਤੇ ਜਦੋਂ ਕਿਸੇ ਜ਼ਿਮੀਂਦਾਰ ਦੀ ਫਸਲ ਭਰਪੂਰ ਪੈਦਾ ਹੋਵੇ, ਅਤੇ ਫਿਰ ਉਹਦਾ ਮਨ ਰਜ ਜਾਂਦਾ ਹੈ, ਅਤੇ ਸੁਤੇ ਸਿੱਧ ਹੀ ਉਹਦਾ ਮਨ ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਝੂਮ ਉੱਠਦਾ ਹੈ।
ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਖੇਤੀ ਭਾਈ ਕਈ ਪ੍ਰਕਾਰ ਦੀ ਹੁੰਦੀ ਹੈ। ਹੁਣ ਕਈ ਫਰੂਟਾਂ ਦੀ ਅੰਗੂਰਾਂ ਦੀ ਵੀ ਖੇਤੀ ਕਰਦੇ ਨੇ, ਅਤੇ ਕੋਈ ਫਸਲ ਅਨਾਜ ਦੀ ਖੇਤੀ ਕਰਦਾ ਹੈ। ਹਜ਼ੂਰ ਕਹਿੰਦੇ ਜਿਹੜੀ ਭਗਤੀ ਦੀ ਖੇਤੀ ਹੈ ਨਾ, ਇਸ ਤੋਂ ਅੱਗੇ ਸਾਨੂੰ ਲਾਭ ਕੀ ਹੁੰਦਾ? ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਹੜਾ ਗੁਰੂ ਦਾ ਬਖਸ਼ਿਆ ਸ਼ਬਦ ਨਾਮ ਹੈ, ਉਹ ਖਾਸ ਦੀਖਿਆ ਮੰਤਰ, ਉਹ ਬਈ ਅੰਮ੍ਰਿਤ ਰੂਪ ਹੈ। ਜਿਤ ਪੀਤਾ ਤਿਖ ਜਾਏ, ਜਿਸਨੂੰ ਪੀਣ ਦੇ ਨਾਲ ਤਿਖ ਜਾਏ, ਜਿਹੜੀ ਮਨ ਦੀ ਪਿਆਸ ਬੁੱਝ ਜਾਂਦੀ ਹੈ, ਭਾਵ ਗੁਰੂ ਦਾ ਸ਼ਬਦ ਅੰਮ੍ਰਿਤ ਰੂਪ ਹੈ, ਜਿਸਨੂੰ ਪੀਣ ਦੇ ਨਾਲ ਮਨ ਦੀ ਤ੍ਰਿਸ਼ਨਾ ਦੀ ਤ੍ਰਿਖਾ ਬੁੱਝ ਜਾਂਦੀ ਹੈ।
ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹਾ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਮਨ ਹੈ ਇਹ ਵੀ ਸਾਚਾ ਸੱਚਾ ਹੋ ਗਿਆ। ਕਿਉਂ ਸੱਚ ਰਤਾ? ਇਹ ਮਨ ਸੱਚਾ ਉਦੋਂ ਹੁੰਦਾ ਹੈ ਜਦੋਂ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ। ਸੱਚੇ ਰਹੇ ਆ ਸਮਾਏ, ਹਜ਼ੂਰ ਕਹਿੰਦੇ ਹੁਣ ਇਹ ਸਾਡਾ ਮਨ ਸੱਚੇ ਨਾਮ ਦੇ ਵਿੱਚ ਰੰਗਿਆ ਗਿਆ ਹੈ, ਅਤੇ ਹੁਣ ਅੱਗੇ ਜਾ ਕੇ ਸੱਚੇ ਰਹੇ ਆ ਸਮਾਏ, ਉਹ ਸੱਚੇ ਅਕਾਲ ਪੁਰਖ ਦੇ ਵਿੱਚ ਹਮੇਸ਼ਾ ਲਈ ਲੀਨ ਹੋ ਰਿਹਾ ਹੈ।
ਆਖਣ ਵੇਖਣ ਬੋਲਣਾ ਸ਼ਬਦੇ ਰਹਾ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦਾ ਆਖਣਾ ਵੀ ਅਤੇ ਗੁਰਮੁਖਾਂ ਦਾ ਵੇਖਣਾ ਵੀ ਅਤੇ ਗੁਰਮੁਖਾਂ ਦਾ ਬੋਲਣਾ ਵੀ ਸ਼ਬਦੇ ਰਹੇ ਆ ਸਮਾਏ। ਭਾਈ ਉਹ ਸ਼ਬਦ ਦੇ ਵਿੱਚ ਹੀ ਸਮਾ ਰਿਹਾ ਹੁੰਦਾ, ਭਾਵ ਗੁਰਮੁਖ ਗੁਰਬਾਣੀ ਦੇ ਵਿੱਚੋਂ ਹੀ ਬੋਲਦੇ ਨੇ, ਅਤੇ ਗੁਰਬਾਣੀ ਦੇ ਵਿੱਚ ਜੋ ਉਪਦੇਸ਼ ਹੈ ਉਹਨੂੰ ਹੀ ਅੱਗੇ ਉਚਾਰਨ ਕਰਦੇ ਹਨ। ਜੋ ਗੁਰਬਾਣੀ ਕਹਿੰਦੀ ਹੈ ਉਹੀ ਆਖਦੇ ਨੇ, ਉਹੀ ਵੇਖਦੇ ਨੇ, ਉਹੀ ਬੋਲਦੇ ਨੇ, ਸ਼ਬਦੇ ਰਹੇ ਆ ਸਮਾਏ। ਕਿਉਂਕਿ ਉਹਨਾਂ ਦਾ ਮਨ ਵੀ ਸ਼ਬਦ ਨਾਮ ਬਾਣੀ ਦੇ ਸਿਧਾਂਤ ਵਿੱਚ, ਨਾਮ ਬਾਣੀ ਦੇ ਰਸਤੇ ਵਿੱਚ ਲੀਨ ਹੋਇਆ ਰਹਿੰਦਾ ਹੈ।
ਬਾਣੀ ਵਜੀ ਚਹੁ ਜੁਗੀ ਸੱਚੋ ਸੱਚ ਸੁਣਾਏ।
ਫਿਰ ਉਹਨਾਂ ਗੁਰਮੁਖਾਂ ਦੀ ਜਿਹੜੀ ਬਾਣੀ ਹੈ, ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਗੁਰਮੁਖਾਂ ਦੀ ਬੋਲ ਬਾਣੀ ਵੀ ਚਾਰੇ ਯੁੱਗਾਂ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਸੱਚੋ ਸੱਚ ਸੁਣਾਏ, ਕਿਉਂਕਿ ਉਹ ਸੱਚ ਹੀ ਸੱਚ ਨੂੰ ਸੁਣਾਉਂਦੇ ਨੇ, ਗੁਰਮੁਖਾਂ ਦੀ ਰਸਨਾ ਤੋਂ ਕਦੇ ਵੀ ਝੂਠ ਨਹੀਂ ਨਿਕਲਦਾ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਹੈ ਜੋ ਪੇਖਾਂ ਆਖੀ। ਜਿਹੜੇ ਮਹਾਂਪੁਰਖਾਂ ਦੀ ਗੱਲ ਦੁਨੀਆਦਾਰਾਂ ਦੇ ਨਾਲੋਂ ਇੱਕ ਵੱਖਰੀ ਹੁੰਦੀ ਹੈ, ਭਗਤਾਂ ਤੈ ਸੈ ਸਾਰੀਆ ਜੋੜ ਕਦੇ ਨਾ ਆਇਆ। ਅਸੀਂ ਦੁਨੀਆਦਾਰ ਲੋਕ, ਅਸੀਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ, ਪਰ ਮਹਾਂਪੁਰਖ ਸੁਣੀਆਂ ਸੁਣਾਈਆਂ ਨਹੀਂ। ਸੋ ਬੋਲੈ ਜੋ ਪੇਖਿਆ ਹੈ ਆਕੀ, ਜੋ ਅੱਖੀਂ ਵੇਖਦੇ ਨੇ, ਜੋ ਕੁਛ ਉਹਨਾਂ ਦੇ ਅਨੁਭਵ ਦੇ ਵਿੱਚ ਆਉਂਦਾ ਹੈ, ਜੋ ਕੁਛ ਆਪਣੇ ਤਜ਼ਰਬੇ ਦੇ ਵਿੱਚ ਹਾਸਲ ਕਰਦੇ ਨੇ, ਉਹ ਅੱਗੇ ਦੱਸਦੇ ਨੇ। ਜਿਹੜੀ ਤਜ਼ਰਬੇ ਦੀ ਗੱਲ ਹੁੰਦੀ ਉਹ ਸੱਚੀ ਹੁੰਦੀ ਹੈ। ਐਵੇਂ ਸੁਣੀ ਸੁਣਾਈ ਗੱਲ 'ਤੇ ਯਕੀਨ ਕਰ ਲੈਣਾ ਚੰਗਾ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਦੀ ਬੋਲ ਬਾਣੀ ਚਾਰੇ ਯੁੱਗਾਂ ਵਿੱਚ ਪ੍ਰਗਟ ਹੋਈ ਹੈ, ਕਿਉਂਕਿ ਉਹ ਸੱਚ ਹੀ ਸੱਚ ਨੂੰ ਆਪਣੀ ਰਸਨਾ ਤੋਂ ਸੁਣਾਉਂਦੇ ਹਨ।
ਹਾਂ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦਾ ਨਾਮ ਬਾਣੀ ਦੇ ਅਭਿਆਸ ਦਾ ਸਦਕਾ ਹੋਮੈ ਤੇ ਮੇਰ ਤੇਰ ਦਾ ਭਾਵ ਵੀ ਉਹਨਾਂ ਦਾ ਰਹਿ ਗਿਆ, ਭਾਵ ਖਤਮ ਹੋ ਗਿਆ। ਸੱਚੇ ਲਿਆ ਮਿਲਾਏ, ਸੱਚੇ ਅਕਾਲ ਪੁਰਖ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਦਿਨ ਕਾ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਵਾਹਿਗੁਰੂ ਦਾ ਸੱਚਖੰਡ ਮਹਿਲ ਵੀ ਐਨ ਅੱਖਾਂ ਦੇ ਸਾਹਮਣੇ ਨਜ਼ਰ ਆਉਣ ਲੱਗ ਜਾਂਦਾ ਹੈ। ਜੋ ਸੱਚ ਰਹੇ ਲਿਵਲਾਏ, ਜਿਹੜੇ ਹਮੇਸ਼ਾ ਸੱਚੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜੀ ਰੱਖਦੇ ਨੇ, ਆਪਣੇ ਮਨ ਦੀ ਬਿਰਤੀ ਨੂੰ ਤੇਲ ਤਾਰਾ ਵਾਂਗ ਵਾਹਿਗੁਰੂ ਦੇ ਨਾਲ ਜੋੜੀ ਰੱਖਦੇ ਨੇ, ਉਹਨਾਂ ਨੂੰ ਸੱਚਖੰਡ ਦਾ ਨਕਸ਼ਾ ਵੀ ਸਾਹਮਣੇ ਦਿਸਦਾ ਹੈ।
ਨਦਰੀ ਨਾਮ ਧਿਆਈ ਹੈ ਵਿਣ ਕਰਮਾ ਪਾਇਆ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਰੇ ਲੋਕ ਨਾਮ ਕਿਉਂ ਨਹੀਂ ਜਪਦੇ? ਕਿੰਨੀ ਦੁਨੀਆ ਹੈ ਪਰ ਨਾਮ ਜਪਣ ਵਾਲੇ ਘੱਟ ਕਿਉਂ ਨੇ? ਤਾਂ ਸਤਿਗੁਰੂ ਕਹਿੰਦੇ ਨੇ, ਨਦਰੀ ਨਾਮ ਤੇ ਆਈ ਹੈ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਉਹ ਨਾਮ ਨੂੰ ਧਿਆ ਸਕਦੇ ਨੇ। ਵਿਣ ਕਰਮ ਪਾਇਆ ਨਾ ਜਾਏ, ਅਤੇ ਬਿਨਾਂ ਭਾਗਾਂ ਤੋਂ ਪਾਈ ਇਹ ਦਾਤ ਨੂੰ ਪ੍ਰਾਪਤ ਹੀ ਨਹੀਂ ਕੀਤਾ ਜਾ ਸਕਦਾ।
ਪੂਰੇ ਭਾਗ ਸਤ ਸੰਗਤ ਲਹਿ ਸਤਿਗੁਰ ਭੇਟੇ ਜਿਸ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਲਹਿ, ਸਤਸੰਗਤ ਪ੍ਰਾਪਤ ਹੁੰਦੀ ਹੈ, ਅਤੇ ਫਿਰ ਪੂਰੇ ਭਾਗਾਂ ਦਾ ਸਦਕਾ ਸਤਿਗੁਰ ਭੇਟੇ ਜਿਸ ਆਏ, ਵੀ ਜਿਸ ਨੂੰ ਆ ਕੇ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਅਤੇ ਫਿਰ ਉਹਨਾਂ ਨੂੰ ਹੀ ਅਸਲੀ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਆਨੰਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ।
ਫਿਰ ਗੁਰੂ ਦੇ ਬਖਸ਼ੇ ਰਾਹ ਦਿਨ ਨਾਮ ਦੇ ਵਿੱਚ ਰੰਗਿਆ ਹੋਇਆ ਦੁੱਖ ਵਿਖਿਆ ਵਿੱਚੋਂ ਜਾਏ। ਵਿਖਿਆ ਦਾ ਅਰਥ ਹੈ ਜਿਹੜਾ ਮਾਇਆ ਦਾ ਦੁੱਖ ਹੈ, ਇਹ ਵਿੱਚੋਂ ਚਲਿਆ ਜਾਂਦਾ ਹੈ। ਮਾਇਆ ਦਾ ਦੁੱਖ ਕਿਹੜਾ ਹੈ? ਮਾਇਆ ਦਾ ਦੁੱਖ ਹਰ ਵੇਲੇ ਮਨੁੱਖ ਨੂੰ ਚਿੰਬੜਿਆ ਹੀ ਰਹਿੰਦਾ ਹੈ। ਕਹਿੰਦੇ ਨੇ, ਜਿਸ ਕੋਲੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ। ਇਹ ਮਾਇਆ ਦਾ ਦੁੱਖ ਹੈ, ਜਿਹਦੇ ਕੋਲੇ ਮਾਇਆ ਥੋੜ੍ਹੀ ਹੈ ਉਹ ਦਰ ਦਰ ਭਟਕਦਾ ਫਿਰਦਾ ਹੈ, ਜਿਹਦੇ ਕੋਲੇ ਬਹੁਤੀ ਹੈ ਉਹ ਬਹੁਤੀ ਚਿੰਤਾ ਵਿੱਚ ਗ੍ਰਸਿਆ ਰਹਿੰਦਾ। ਇਹ ਮਾਇਆ ਦੇ ਦੁੱਖ ਨੇ। ਕਿਸੇ ਮਹਾਂਪੁਰਖ ਨੇ ਲਿਖਿਆ ਹੈ, ਤ੍ਰਿਕਾਲ ਦਰਵ ਦੁੱਖ ਮੈਂ ਉਪਾਏ ਰਾਖ ਅੰਤ ਮੈਂ। ਇਹ ਜਿਹੜਾ ਧਨ ਹੈ, ਮਾਇਆ ਹੈ, ਤਿੰਨੇ ਕਾਲ ਹੀ ਦੁੱਖ ਰੂਪ ਹੈ। ਜਦੋਂ ਮਨੁੱਖ ਦੇ ਕੋਲ ਨਹੀਂ ਹੁੰਦੀ ਉਸ ਵੇਲੇ ਵੀ ਆਦਮੀ ਦੁੱਖ ਦੇ ਵਿੱਚ ਝੂਰਦਾ ਹੈ ਵੀ ਮੇਰੇ ਕੋਲ ਕੁਝ ਨਹੀਂ, ਅਤੇ ਜਦੋਂ ਮਿਲ ਜਾਂਦੀ ਹੈ ਤਾਂ ਫਿਰ ਵੀ ਝੂਰਦਾ ਹੈ ਵੀ ਹਾਲੇ ਮੈਨੂੰ ਦੂਸਰਿਆਂ ਨਾਲੋਂ ਘੱਟ ਮਾਇਆ ਮਿਲੀ, ਹੋਰ ਚਾਹੀਦੀ ਹੈ। ਅਤੇ ਜਦੋਂ ਬਹੁਤੀ ਵੀ ਮਿਲ ਜਾਂਦੀ ਹੈ ਫਿਰ ਟੈਕਸਾਂ ਦਾ ਖਤਰਾ ਹੋ ਜਾਂਦਾ, ਚੋਰਾਂ ਦਾ ਖਤਰਾ ਹੋ ਜਾਂਦਾ, ਉਹ ਦੁੱਖ ਆ ਕੇ ਘੇਰ ਲੈਂਦਾ। ਇਸ ਲਈ ਮਾਇਆ ਵਰਗਾ ਹੋਰ ਕੋਈ ਦੁੱਖ ਨਹੀਂ ਹੈ। ਪਰ ਹਜ਼ੂਰ ਕਹਿੰਦੇ ਨੇ ਉਹਨਾਂ ਦਾ ਮਾਇਆ ਦਾ ਦੁੱਖ, ਇਹ ਵਿਖਿਆ ਦਾ ਦੁੱਖ ਚਲਿਆ ਜਾਂਦਾ ਹੈ।
ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਨਾਮੇ ਨਾਮ ਸਮਾਏ, ਉਹ ਨਾਮ ਜਪ ਕੇ ਨਾਮੀ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦੇ ਹਨ।
ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਈ ਉਨ ਜਿਨ ਗੁਰ ਕਾ ਸ਼ਬਦ ਵਿਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਰਮਾਉਂਦੇ ਨੇ, ਆਪਣਾ ਭਉ ਤਿਨ ਪਾਇਓਨ, ਪਾਇਓ ਨੀ ਸਿਆਰੀ ਨਾਲ ਪਾਇਓਨ, ਆਪਣਾ ਪਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਇਹ ਸੰਸਾਰ ਕੀ ਚੀਜ਼ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਇਸ ਗੱਲ ਦਾ ਨਿਰਣਾ ਕੀਤਾ ਹੈ, ਮਨ ਮੇਰੇ ਹੋਮੈ ਮੈਲ ਪਰਨਾਲ। ਇਹ ਜਿਹੜਾ ਪਰਨਾਲ ਸ਼ਬਦ ਹੈ ਇਹ ਇਕੱਠਾ ਹੀ ਉਚਾਰਨ ਕਰਨਾ ਹੈ, ਮਨ ਮੇਰੇ ਹੋਮੈ ਮੈਲ ਪਰਨਾਲ। ਪਰਨਾਲ ਦਾ ਅਰਥ ਹੈ ਸਮੁੰਦਰ, ਕਿਉਂਕਿ ਸਤਿਗੁਰੂ ਮਹਾਰਾਜ ਨੇ ਹੋਰ ਜਗ੍ਹਾ 'ਤੇ ਵੀ ਇਹ ਸ਼ਬਦ ਵਰਤਿਆ ਹੈ, ਪੱਥਰ ਕੀ ਬੇੜੀ ਜੇ ਚੜ੍ਹੇ ਪਰਨਾਲ ਬੁਡਾਵੇ। ਜੇ ਕੋਈ ਪੱਥਰ ਦੀ ਬੇੜੀ 'ਤੇ ਚੜ੍ਹੇ ਉਹ ਸਮੁੰਦਰ ਵਿੱਚ ਹੀ ਡੁੱਬਦੀ ਹੈ, ਉੱਥੇ ਪਰਨਾਲ ਸਮੁੰਦਰ ਦਾ ਅਰਥ ਹੈ। ਅਤੇ ਭਾਈ ਗੁਰਦਾਸ ਜੀ ਨੇ ਵੀ ਇੱਕ ਥਾਂ 'ਤੇ ਇਹ ਲਿਖਿਆ ਹੈ ਵੀ ਪੋਪਲੀਆਂ ਵੀ ਉਹ ਪਰਨਾਲ ਲੱਖ ਤਰੰਦੀਆਂ, ਵੀ ਕਈ ਐਸੀਆਂ ਚੀਜ਼ਾਂ ਨੇ ਹਲਕੀਆਂ ਹਲਕੀਆਂ ਪੋਲੀਆਂ ਉਹ ਸਮੁੰਦਰ 'ਤੇ ਤਰਦੀਆਂ ਨੇ, ਉਹਨਾਂ ਨੇ ਵੀ ਪਰਨਾਲ ਸ਼ਬਦ ਸਮੁੰਦਰ ਦੇ ਅਰਥਾਂ ਵਿੱਚ ਵਰਤਿਆ। ਇਸ ਲਈ ਵਿਦਵਾਨਾਂ ਦੇ ਮਤ ਅਨੁਸਾਰ ਮਨ ਮੇਰੇ ਹੋਮੈ ਮੈਲ ਪਰਨਾਲ, ਵੀ ਇਹ ਮੇਰੇ ਮਨ ਇਹ ਜਿਹੜਾ ਪਰਨਾਲ ਸੰਸਾਰ ਸਮੁੰਦਰ ਹੈ ਇਹ ਹੋਮੈ ਦੇ ਮੈਲ ਦੇ ਨਾਲ ਭਰਿਆ ਹੋਇਆ ਹੈ, ਅਤੇ ਜਿਹੜਾ ਵੀ ਇਹ ਸੰਸਾਰ ਸਮੁੰਦਰ ਦੇ ਵਿੱਚ ਆਇਆ ਉਹ ਵੀ ਹੋਮੈ ਦੇ ਮੈਲ ਦੇ ਨਾਲ ਹੀ ਭਰ ਜਾਂਦਾ ਹੈ। ਹਰ ਨਿਰਮਲ ਸਦਾ ਸੋਹਣ, ਉਹਦੇ ਮੁਕਾਬਲੇ 'ਤੇ ਵਾਹਿਗੁਰੂ ਨਿਰਮਲ ਪਵਿੱਤਰ ਹੈ, ਕਿਉਂਕਿ ਸੰਸਾਰ 'ਤੇ ਸੰਸਾਰ ਸਮੁੰਦਰ 'ਤੇ ਹੋਮੈ ਦੀ ਮੈਲ ਨਾਲ ਭਰਿਆ ਹੋਇਆ ਨਾ, ਪਰ ਇਹਦੇ ਮੁਕਾਬਲੇ 'ਤੇ ਵਾਹਿਗੁਰੂ ਨਿਰਮਲ ਹੈ ਅਤੇ ਹਮੇਸ਼ਾ ਲਈ ਬਹੁਤ ਸੋਹਣਾ ਹੈ। ਸਤ ਸੁਹਾਣ ਸਦਾ ਮਨ ਚਾਓ, ਸ਼ਬਦ ਸਵਾਰਨ ਹਾਰ, ਅਤੇ ਵੀ ਸ਼ਬਦ ਦੁਆਰਾ ਹੀ ਉਹ ਵਾਹਿਗੁਰੂ ਜੀਵਨ ਨੂੰ ਸਵਾਰਨ ਵਾਲਾ ਹੈ। ਉਹ ਜੇ ਕਿਸੇ ਦੇ ਜੀਵਨ ਨੂੰ ਸਵਾਰਨਾ ਚਾਹੁੰਦਾ ਹੈ ਅਤੇ ਜਿਹੜੇ ਸੰਸਾਰ ਸਮੁੰਦਰ ਦੇ ਵਿੱਚ ਹੋਮੈ ਦੀ ਮੈਲ ਦੇ ਨਾਲ ਭਰੇ ਹੋਏ ਨੇ ਅਤੇ ਉਹਨਾਂ ਨੂੰ ਸੱਚੇ ਸ਼ਬਦ ਦੁਆਰਾ ਸਵਾਰ ਦਿੰਦਾ ਹੈ ਅਤੇ ਫਿਰ ਉਹਨਾਂ ਨੂੰ ਪ੍ਰਵਾਨ ਵੀ ਕਰ ਲੈਂਦਾ। ਹਜ਼ੂਰ ਕਹਿੰਦੇ ਆਪਣਾ ਪਉ ਤਿੰਨ ਪਾਏ ਓਨ, ਜਿਨ ਗੁਰ ਕਾ ਸ਼ਬਦ ਵਿਚਾਰ। ਜਿਨ੍ਹਾਂ ਨੇ ਗੁਰੂ ਕਾ ਸ਼ਬਦ ਵਿਚਾਰਿਆ ਹੈ, ਭਾਵ ਗੁਰ ਉਪਦੇਸ਼ ਦੀ ਵਿਚਾਰ ਕੀਤੀ ਹੈ, ਆਪਣਾ ਪਉ ਤਿੰਨ ਪਾਏ ਓਨ, ਉਹਨਾਂ ਗੁਰਮੁਖਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਭੈ ਆਪਣਾ ਡਰ ਪੈਦਾ ਕਰ ਦਿੱਤਾ। ਭਾਵ ਜਿਹੜੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਵਾਹਿਗੁਰੂ ਦੇ ਭੈ ਦੇ ਵਿੱਚ ਵਰਤਦੇ ਹਨ।
ਸਤਸੰਗ ਤੇ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ।
ਉਹ ਗੁਰਮੁਖ ਪਿਆਰੇ ਭਾਈ ਹਮੇਸ਼ਾ ਲਈ ਸਤਸੰਗਤ ਦੇ ਵਿੱਚ ਮਿਲੇ ਰਹਿੰਦੇ ਨੇ। ਸੱਚੇ ਕੇ ਗੁਣਸਾਰ ਸਤਸੰਗਤ ਦੇ ਵਿੱਚ ਮਿਲ ਕੇ ਕਰਦੇ ਕੀ ਨੇ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਦੇ ਨੇ। ਹੁਣ ਉਸ ਵਾਹਿਗੁਰੂ ਦੇ ਬੇਅੰਤ ਗੁਣ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਇਉਂ ਗੁਰਮੁਖ ਸਤਸੰਗਤ ਦੇ ਵਿੱਚ ਮਿਲ ਕੇ ਹਮੇਸ਼ਾ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਦੇ ਹਨ।
ਦੁਬਿਧਾ ਮੈਲ ਚੁਕਾਈਅਨ ਹਰ ਰੱਖਿਆ ਉਰਤਾਰ।
ਉਹਨਾਂ ਗੁਰਮੁਖਾਂ ਨੇ ਸਤਸੰਗਤ ਵਿੱਚ ਜਾ ਕੇ ਹਰ ਰੱਖਿਆ ਉਰਤਾਰ, ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ, ਜਿਸਦਾ ਸਦਕਾ ਦੁਬਧਾ ਮੈਲ ਚੁਕਾਈਆਂ। ਉਹਨਾਂ ਨੇ ਜਿਹੜੀ ਦੁਬਧਾ ਦੀ ਮੈਲ ਸੀ ਉਹਨੂੰ ਹੁਣ ਚੁਕਾ ਦਿੱਤਾ, ਉਹਨੂੰ ਖਤਮ ਕਰ ਦਿੱਤਾ ਹੈ, ਕਿਉਂਕਿ ਜਦੋਂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ ਤੇ ਜਿਹੜੀ ਮਨ ਦੀ ਦੁਬਧਾ ਦੀ ਮੈਲ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ।
ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ।
ਸੱਚੀ ਬਾਣੀ ਉਹ ਗੁਰਮੁਖ ਹਮੇਸ਼ਾ ਲਈ ਸੱਚੀ ਬਾਣੀ ਰਸਨਾ ਤੋਂ ਉਚਾਰਨ ਕਰਦੇ ਹਨ ਤੇ ਸੱਚ ਮਨ ਸੱਚਾ ਨਾਮ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਤੇ ਸੱਚੇ ਨਾਲ ਪਿਆਰ ਤੇ ਸੱਚੇ ਅਕਾਲ ਪੁਰਖ ਦੇ ਨਾਲ ਹਮੇਸ਼ਾ ਲਈ ਪਿਆਰ ਕਰਦੇ ਹਨ।
ਮਨ ਮੇਰੇ ਹਉਮੈ ਮੈਲ ਪਰਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ। ਰਹਾਉ ਸੱਚੈ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲੈ ਮਿਲਾਏ।
ਇਹ ਜਿਹੜੀ ਰਹਾਉ ਦੀ ਪੰਕਤੀ ਹੈ ਮਨ ਮੇਰੇ ਹੋਮੈ ਮੈਲ ਪਰਨਾਲ, ਇਹ ਟਕਸਾਲ ਦੇ ਵਿੱਚ ਵੀ ਮੁੱਖ ਪਾਠ ਪਰਨਾਲ ਹੀ ਮੰਨਿਆ ਗਿਆ ਹੈ, ਵੀ ਇਹ ਸੰਸਾਰ ਇੱਕ ਐਸਾ ਸਮੁੰਦਰ ਹੈ ਜਿਹੜਾ ਹੋਮੈ ਦੀ ਮੈਲ ਦੇ ਨਾਲ ਭਰਿਆ ਹੋਇਆ ਹੈ ਅਤੇ ਜਿਹੜਾ ਵੀ ਇਹਦੇ ਵਿੱਚ ਆਉਂਦਾ ਉਹਨੂੰ ਇਹ ਮੈਲ ਲੱਗਦੀ ਹੀ ਲੱਗਦੀ ਹੈ। ਅਤੇ ਦੂਸਰਾ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਭਾਰ ਨਾਲ ਵੱਖੋ ਵੱਖਰਾ ਪਾਠ ਮੰਨ ਕੇ ਮਨ ਮੇਰੇ ਹੋਮੈ ਮੈਲ ਭਰ ਨਾਲ ਵੀ ਇਹ ਮੇਰੇ ਮਨ ਇਹ ਜਿਹੜਾ ਜੀਵ ਦਾ ਮਨ ਹੈ ਹੋਮੈ ਮੈਲ ਭਰ ਨਾਲ ਇਹ ਹੋਮੈ ਦੀ ਮੈਲ ਦੇ ਨਾਲ ਇਹ ਜਿਹੜਾ ਨਾਲ ਸ਼ਬਦ ਹੈ ਇਹਨੂੰ ਮੈਲ ਦੇ ਨਾਲ ਜੋੜ ਕੇ ਵੀ ਇਹਨੂੰ ਮੈਲ ਦੇ ਨਾਲ ਭਰਿਆ ਹੋਇਆ ਹੈ ਇਹ ਜਿਹੜਾ ਜੀਵ ਦਾ ਅੰਦਰਲਾ ਹਿਰਦਾ ਹੈ ਇਹ ਹੋਮੈ ਦੀ ਮੈਲ ਦੇ ਨਾਲ ਭਰਿਆ ਹੋਇਆ ਹੈ। ਪਰ ਨਾਲ ਇੱਥੇ ਸਮੁੰਦਰ ਦਾ ਅਰਥ ਹੀ ਮੁੱਖ ਸਮਝਣਾ ਰਹਾਓ ਬਿਸਰਾਮ ਦੇ ਕਿ ਹਜ਼ੂਰ ਅੱਗੇ ਫਰਮਾਉਂਦੇ ਨੇ ਸੱਚਾ ਸ਼ਬਦ ਮਨ ਮੋਹਿਆ ਬਈ ਗੁਰਮੁਖਾਂ ਦਾ ਸੱਚੇ ਸ਼ਬਦ ਦੁਆਰਾ ਮਨ ਉਸ ਵਾਹਿਗੁਰੂ ਦੇ ਵਿੱਚ ਮੋਹਿਆ ਗਿਆ ਹੈ ਕਿਉਂਕਿ ਜਦੋਂ ਕੋਈ ਬਾਣੀ ਪੜ੍ਹਦਾ ਹੈ ਅਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਦਾ ਹੈ ਅਤੇ ਫਿਰ ਵਾਹਿਗੁਰੂ ਉਹਦੇ ਮਨ ਨੂੰ ਆਪਣੇ ਵੱਲ ਨੂੰ ਖਿੱਚਦਾ ਜਦੋਂ ਖਿੱਚ ਪੈਂਦੀ ਹੈ ਅਤੇ ਮਨ ਮੋਹਿਆ ਜਾਂਦਾ ਹੈ। ਸੱਚੇ ਸ਼ਬਦ ਦੁਆਰਾ ਗੁਰਮੁਖਾਂ ਦਾ ਮਨ ਵਾਹਿਗੁਰੂ ਨੇ ਮੋਹ ਲਿਆ ਪ੍ਰਭ ਆਪੇ ਲਏ ਮਿਲਾਏ ਅਤੇ ਫਿਰ ਵਾਹਿਗੁਰੂ ਉਹਨਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
ਮਨ ਦਿਨ ਨਾਮੇ ਅਤਿਆ ਜੋਤੀ ਜੋਤ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਅੰਨ ਦਿਨ ਦਾ ਅਰਥ ਹੈ ਰਾਤ ਦਿਨ ਇੱਕ ਰਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਜੋਤੀ ਜੋਤ ਮਿਲਾਏ ਉਹਨਾਂ ਦੀ ਆਤਮਕ ਜੋਤ ਨੂੰ ਤੇ ਜੋਤੀ ਸਰੂਪ ਵਾਹਿਗੁਰੂ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ।
ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋਤੀ ਹੂੰ ਪ੍ਰਭ ਜਾਪਦਾ ਆਹ ਜਿਹੜੀ ਗੁਰੂ ਦੀ ਸ਼ਬਦ ਦੀ ਜੋਤ ਹੈ ਇਸ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਭਾਈ ਜਾਣਿਆ ਜਾਂਦਾ ਹੈ। ਆ ਗੁਰਬਾਣੀ ਦੁਆਰਾ ਗੁਰਬਾਣੀ ਇੱਕ ਚਾਨਣ ਹੈ ਨਾ ਗੁਰਬਾਣੀ ਇਸ ਜਗ ਮੈਂ ਚਾਨਣ ਇਹ ਗੁਰਬਾਣੀ ਇੱਕ ਜੋਤ ਹੈ ਗੁਰਬਾਣੀ ਇੱਕ ਪ੍ਰਕਾਸ਼ ਹੈ। ਜੋਤੀ ਹੂੰ ਪ੍ਰਭ ਜਾਪਦਾ ਇਹ ਗੁਰੂ ਸ਼ਬਦ ਦੀ ਜੋਤ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ ਬਿਨ ਸਤਿਗੁਰ ਬੂਝ ਨਾ ਪਾਏ ਬਿਨਾਂ ਸਤਿਗੁਰੂ ਦੀ ਬਾਣੀ ਤੋਂ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਉਸ ਵਾਹਿਗੁਰੂ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ।
ਜਿਨ ਕਾ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ।
ਭਾਈ ਫਿਰ ਸਤਿਗੁਰੂ ਕਿਸ ਨੂੰ ਮਿਲਦੇ ਹਨ ਹਜ਼ੂਰ ਕਹਿੰਦੇ ਜਿਨ ਕੋ ਪੂਰਬ ਲਿਖਿਆ ਜਿਨ੍ਹਾਂ ਦੇ ਮੱਥੇ ਤੇ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੁੰਦਾ ਹੈ ਸਤਿਗੁਰ ਭੇਟਿਆ ਤਿਨ ਆਏ ਬਈ ਉਹਨਾਂ ਨੂੰ ਆ ਕੇ ਹੀ ਸੱਚੇ ਸਤਿਗੁਰੂ ਮਿਲਦੇ ਨੇ ਭਾਵ ਪੂਰੇ ਭਾਗਾਂ ਵਾਲਿਆਂ ਨੂੰ ਹੀ ਸੱਚੇ ਸਤਿਗੁਰੂ ਮਿਲਦੇ ਨੇ ਇਸ ਲਈ ਪੂਰੇ ਭਾਗ ਬਣਾਉਣ ਦੇ ਲਈ ਮਨੁੱਖ ਨੂੰ ਸੇਵਾ ਸਿਮਰਨ ਸਤਸੰਗਤ ਕਥਾ ਕੀਰਤਨ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਮਹਾਂਪੁਰਖ ਇਹ ਵੀ ਦੱਸਦੇ ਸਨ ਵੀ ਭਾਗ ਵੀ ਬਣਾਇਆ ਬਣਦੇ ਨੇ ਆਪਣੇ ਆਪ ਨਹੀਂ ਭਾਗ ਬਣੇ ਕਿਸੇ ਦੇ ਜਦੋਂ ਅਸੀਂ ਸ਼ੁਭ ਕਰਮ ਕਰਦੇ ਹਾਂ ਇਹਦੇ ਨਾਲ ਹੀ ਤਾਂ ਭਾਗ ਬਣਦੇ ਨੇ ਇਸੇ ਲਈ ਹਜ਼ੂਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਪਹਿਲਾਂ ਚੰਗੇ ਕਰਮ ਕੀਤੇ ਹੁੰਦੇ ਨੇ ਜਿਨ ਕੋ ਪੂਰਬ ਲਿਖਿਆ ਅਤੇ ਉਹਨਾਂ ਨੂੰ ਛੇਤੀ ਸਤਿਗੁਰੂ ਮਿਲ ਜਾਂਦੇ ਨੇ ਅਤੇ ਭਾਈ ਜਿਨ੍ਹਾਂ ਨੂੰ ਹੁਣ ਨਹੀਂ ਮਿਲੇ ਅਤੇ ਹੁਣ ਉਹ ਚੰਗੇ ਕੰਮ ਕਰਨ ਅਤੇ ਉਹਨਾਂ ਨੂੰ ਵੀ ਸੱਚੇ ਸਤਿਗੁਰੂ ਮਿਲ ਸਕਦੇ ਹਨ।
ਵਿਣ ਨਾਵੇਂ ਸਭ ਡੁੰਮਣੀ ਦੂਜੇ ਪਾਏ ਖੁਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਡੁੰਮਣੀ ਦਾ ਅਰਥ ਹੈ ਦੁਖੀ ਹੋਈ ਫਿਰ ਰਹੀ ਹੈ। ਦੂਜੇ ਪਾਏ ਖੁਆਏ ਅਤੇ ਦੂਜੇ ਪਾਸੇ ਪ੍ਰੇਮ ਕਰਕੇ ਖੁਆਏ ਹਮੇਸ਼ਾ ਲਈ ਇਹ ਖੁਆਏ ਸਹੀ ਰਾਹ ਤੋਂ ਖੁੰਜੀ ਭਟਕੀ ਫਿਰ ਰਹੀ ਹੈ।
ਇਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਿਸ ਬਿਨ ਘੜੀ ਨਾ ਜੀਵਦੀ ਇਹ ਜਿਹੜੀ ਸ੍ਰਿਸ਼ਟੀ ਹੈ ਉਸ ਮਾਲਕ ਦੀ ਸੱਤਾ ਤੋਂ ਬਿਨਾਂ ਉਹਦੀ ਜੀਵਨ ਕਲਾ ਤੋਂ ਬਿਨਾਂ ਘੜੀ ਵੀ ਨਹੀਂ ਜੀ ਸਕਦੀ ਦੁਖੀ ਰਹਿਣ ਵਿਹਾਏ ਪਰ ਇਹ ਉਸ ਨੂੰ ਭੁੱਲ ਗਈ ਹੈ ਇਸੇ ਲਈ ਇਹਦੀ ਸਾਰੀ ਅਵਸਥਾ ਦੀ ਰਾਤ ਦੁੱਖ ਦੇ ਵਿੱਚ ਹੀ ਬੀਤ ਰਹੀ ਹੈ।
ਪਰਮ ਭੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ।
ਇਹ ਜਿਹੜਾ ਅੰਨਾ ਜੀਵ ਹੈ ਮਾਨਸਿਕ ਤੌਰ ਤੇ ਅੰਨਾ ਪਰਮ ਭੁਲਾਣਾ ਇਹ ਭਰਮ ਨੇ ਇਸ ਨੂੰ ਭੁਲਾਇਆ ਹੋਇਆ ਹੈ ਪਰਮ ਭੁਲਾਣਾ ਅੰਧਲਾ ਇਹ ਅੰਨਾ ਜੀਵ ਭਰਮ ਨੇ ਭੁਲਾਇਆ ਹੋਇਆ ਹੈ ਤੇ ਫਿਰ ਆਵੇ ਜਾਏ ਇਸੇ ਲਈ ਮੁੜ ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਹੀ ਰਹਿੰਦਾ ਹੈ।
ਨਦਰ ਕਰੇ ਪ੍ਰਭ ਆਪਣੇ ਆਪੇ ਲਏ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਉਹ ਮੇਰਾ ਮਾਲਕ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਆਪੇ ਲਏ ਮਿਲਾਏ, ਫਿਰ ਉਹਨਾਂ ਗੁਰਮੁਖਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
ਸਭ ਕੁਛ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਜੀਵ ਦਾ ਇਹ ਵੀ ਸੁਭਾਵ ਹੈ, ਇਹ ਜਦੋਂ ਕੋਈ ਮਾੜਾ ਕੰਮ ਕਰਦਾ ਹੈ, ਕੋਈ ਝੂਠ ਬੋਲਦਾ ਹੈ, ਚੋਰੀ ਕਰਦਾ ਹੈ, ਤੇ ਫਿਰ ਮੁਕਰ ਵੀ ਜਾਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਲਾਪਰਵਾਹ ਤੇ ਬੇਪਰਵਾਹ ਜੀਵ ਨੂੰ ਸਮਝਾਉਂਦੇ ਹਨ, ਸਭ ਕੁਝ ਸੁਣਦਾ ਵੇਖਦਾ, ਉਹ ਭਲਿਆ ਲੋਕਾ, ਉਹ ਵਾਹਿਗੁਰੂ ਤੇ ਸਭ ਕੁਝ ਸੁਣਦਾ ਹੈ ਤੇ ਜੋ ਤੂੰ ਕਰਦਾ ਉਹਨੂੰ ਵੇਖਦਾ ਹੈ, ਕਿਉਂ ਮੁਕਰ ਪਿਆ ਜਾਏ, ਤੂੰ ਉਸਦੇ ਸਾਹਮਣੇ ਕਿਵੇਂ ਮੁਕਰੇਗਾ। ਹੁਣ ਕੋਈ ਆਦਮੀ ਕਿਸੇ ਦੇ ਨਾਲ ਹਰ ਗੱਲ ਨੂੰ ਜਜਮੈਂਟ ਕਰਦਾ ਹੋਵੇ ਤੇ ਅਸੀਂ ਉਹ ਤੋਂ ਕਿਵੇਂ ਲੁਕਾ ਕੇ ਰੱਖ ਸਕਦੇ ਹਾਂ। ਵਾਹਿਗੁਰੂ ਨੇ ਐਸੇ ਪ੍ਰਬੰਧ ਕੀਤੇ ਹੋਏ ਨੇ, ਉਹ ਸਾਡੇ ਅੰਦਰ ਬੈਠਾ ਹੈ, ਜੋ ਕੁਝ ਅਸੀਂ ਕਰਦੇ ਹਾਂ ਉਹਨਾਂ ਉਹਨਾਂ ਕਰਮਾਂ ਨੂੰ ਵੀ ਵੇਖ ਰਿਹਾ ਹੈ, ਜੋ ਕੁਝ ਬੋਲਦੇ ਹਾਂ ਉਹਨਾਂ ਨੂੰ ਵੀ ਸੁਣ ਰਿਹਾ ਹੈ, ਤੇ ਦੱਸੋ ਉਹਦੇ ਸਾਹਮਣੇ ਕਿਵੇਂ ਮੁਕਰਿਆ ਜਾਵੇਗਾ, ਮੁਕਰਿਆ ਨਹੀਂ ਜਾਣਾ।
ਪਾਪੋ ਪਾਪ ਕਮਾਵਦੇ ਪਾਪੇ ਪਤਹਿ ਪਚਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਇਹ ਜਿਹੜੇ ਜੀਵ ਨੇ, ਕਲਯੁਗੀ ਜੀਵ, ਇਹ ਪਾਪ ਹੀ ਪਾਪ ਨੂੰ ਕਮਾਈ ਜਾਂਦੇ ਨੇ, ਖੋਟੇ ਹੀ ਖੋਟੇ ਕੰਮ ਕਰੀ ਜਾਂਦੇ ਨੇ। ਵੀ ਇਹ ਨਹੀਂ ਹੈ ਵੀ ਇੱਕ ਪਾਪ ਕਰ ਲਿਆ ਤੇ ਹੋਰ ਅਨੇਕਾਂ ਪਾਪ ਕਰੀ ਜਾਂਦੇ ਨੇ। ਪਾਪੇ ਪਚਹਿ ਪਚਾਏ, ਤੇ ਉਸ ਪਾਪ ਦਾ ਸਦਕਾ ਜਿਹੜਾ ਪਾਪੀਆਂ ਦਾ ਕਰ ਕੀ ਹੈ, ਨਰਕ, ਤੇ ਫਿਰ ਉਹ ਨਰਕ ਦੀ ਅੱਗ ਦੇ ਵਿੱਚ ਪਏ ਪਾਈ ਆਪ ਵੀ ਸੜਦੇ ਨੇ, ਤੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਉੱਥੇ ਲਿਜਾ ਕੇ ਪਚਾਏ ਸਾੜਦੇ ਹਨ, ਜਿਹੜੇ ਪਾਪ ਹੀ ਪਾਪ ਕਰਦੇ ਰਹਿੰਦੇ ਨੇ, ਤੇ ਫਿਰ ਉਹ ਪਾਪਾਂ ਦੀ ਅੱਗ ਵਿੱਚ ਆਪ ਵੀ ਸੜਦੇ ਨੇ, ਦੂਜਿਆਂ ਨੂੰ ਵੀ ਸਾੜਦੇ ਹਨ।
ਸੋ ਪ੍ਰਭ ਨਦਰ ਨਾ ਆਵਈ ਮਨ ਮੁਖ ਬੂਝ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਜੋ ਸਭ ਕੁਝ ਸੁਣਦਾ ਤੇ ਵੇਖਦਾ ਹੈ, ਉਹ ਉਹਨਾਂ ਮਨਮੁੱਖਾਂ ਨੂੰ ਦਿਸਦਾ ਹੀ ਨਹੀਂ। ਸੋ ਪ੍ਰਭ ਨਜ਼ਰ ਨਾ ਆਵੇ, ਉਹ ਜਿਹੜਾ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਵਸ ਰਿਹਾ ਹੈ ਤੇ ਮਨਮੁੱਖਾਂ ਨੂੰ ਉਹ ਦਿਸਦਾ ਹੀ ਨਹੀਂ, ਕਿਉਂ ਮਨਮੁੱਖ ਬੂਝ ਨਾ ਪਾਏ। ਮਨਮੁੱਖਾਂ ਨੂੰ ਇਹ ਜਿਹੜੀ ਆਤਮਕ ਸਮਝ ਹੈ, ਇਹ ਜਿਹੜੀ ਸੋਝੀ ਹੈ, ਉਹਨਾਂ ਨੂੰ ਪ੍ਰਾਪਤ ਹੀ ਨਹੀਂ ਹੋ ਸਕਦੀ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ, ਉਹ ਵਾਹਿਗੁਰੂ ਕਿਵੇਂ ਸਾਡੇ ਨਾਲ ਅੰਗ ਸੰਗ ਵਸ ਰਿਹਾ ਹੈ।
ਜਿਸ ਵੇਖਾ ਲੈ ਸੋਈ ਵੇਖੈ ਨਾਨਕ ਗੁਰਮੁਖ ਪਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਗੁਰਮੁਖੋ ਜਿਸ ਨੂੰ ਵਾਹਿਗੁਰੂ ਆਪ ਹੀ ਦਿਖਾਵੇ ਤੇ ਉਹੀ ਉਸਨੂੰ ਆਪਣੇ ਨੇੜੇ ਵੇਖ ਸਕਦਾ ਹੈ। ਨਾਨਕ ਗੁਰਮੁਖ ਪਾਏ, ਹਜ਼ੂਰ ਕਹਿੰਦੇ ਭਾਈ ਗੁਰੂ ਦੁਆਰਾ ਉਸ ਵਾਹਿਗੁਰੂ ਨੂੰ ਦੇਖਣ ਵਾਲੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਜੇ ਗੁਰੂ ਕਿਰਪਾ ਕਰੇ ਉਹ ਗਿਆਨ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਜਿਹਦੇ ਨਾਲ ਵੇਖਿਆ ਜਾਂਦਾ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਜਿਸਨੂੰ ਵਾਹਿਗੁਰੂ ਆਪ ਹੀ ਦਿਖਾਵੇ ਉਹੀ ਉਸਨੂੰ ਆਪਣੇ ਨੇੜੇ ਵੇਖ ਸਕਦਾ ਹੈ। ਨਾਨਕ ਗੁਰਮੁਖ ਪਾਏ, ਪਰ ਦੇਖਣ ਵਾਲੀ ਆਖ ਗੁਰੂ ਦੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੋ ਪ੍ਰਭ ਨਦਰ ਨਾ ਆਵਈ ਮਨ ਮੁਖ ਬੂਝ ਨਾ ਪਾਏ। ਜਿਸ ਵੇਖਾ ਲੈ ਸੋਈ ਵੇਖੈ ਨਾਨਕ ਗੁਰਮੁਖ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।